ਅੱਜ ਅਸੀਂ SBS ਪੰਜਾਬੀ ਵੱਲੋਂ ਗੁਰਸ਼ਰਨ ਸਿੰਘ ਜੀ ਦੇ ਨਾਲ ਗੱਲ ਕਰਨ ਜਾ ਰਹੇ ਨੇ। ਗੁਰਸ਼ਰਨ ਸਿੰਘ ਜੀ ਇੰਡੀਆ ਤੋਂ ਆਸਟ੍ਰੇਲੀਆ ਆਏ ਨੇ ਆਪਣੇ ਬੇਟੇ ਮਨਜੋਤ ਸਿੰਘ ਦੀ ਦੇਖਭਾਲ ਕਰਨ। ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੂੰਗੀ, ਮਨਜੋਤ ਸਿੰਘ ਜੀ ਸਟੂਡੈਂਟ ਹੈ ਮੈਲਬਰਨ ਤੋਂ। ਇਹ ਐਡੀਲੇਡ ਆਏ ਸੀ ਲਾਸਟ ਈਅਰ ਦਸੰਬਰ ਵਿੱਚ ਆਪਣੇ ਫਰੈਂਡਸ ਨਾਲ ਹੋਲੀਡੇ 'ਤੇ। ਜਦੋਂ ਉਹ ਐਡੀਲੇਡ ਆਏ ਅਤੇ ਉਹ ਹੋਟਲ ਵਿੱਚ ਠਹਿਰੇ ਹੋਏ ਸੀ ਅਤੇ ਉੱਥੇ ਇੱਕ ਹਾਦਸਾ ਹੋਇਆ ਵਾਈਲ ਉਹ ਸਵਿਮਿੰਗ ਕਰਨ ਗਏ ਆਪਣੇ ਫਰੈਂਡਸ ਦੇ ਨਾਲ, ਅਤੇ ਉਹਦੇ ਨਾਲ ਉਹਨਾਂ ਦੀ ਸਪਾਈਨਲ ਕੋਰਡ ਇੰਜਰ ਹੋ ਗਈ। ਉਸ ਤੋਂ ਬਾਅਦ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਐਡੀਲੇਡ 'ਚ ਰੀਹੈਬਿਲੀਟੇਸ਼ਨ ਸੈਂਟਰ ਵਿੱਚ, ਅਤੇ ਉਹਨਾਂ ਦੇ ਫਾਦਰ ਇੰਡੀਆ ਤੋਂ ਐਗਜ਼ੈਂਪਸ਼ਨ ਲੈ ਕੇ ਕੰਪੈਸ਼ਨੇਟ ਗਰਾਊਂਡਸ 'ਤੇ ਹੁਣ ਐਡੀਲੇਡ ਵਿੱਚ ਹੈਗੇ ਨੇ ਅਤੇ ਆਪਣੇ ਬੇਟੇ ਦੀ ਦੇਖਭਾਲ ਕਰ ਰਹੇ ਨੇ। ਗੁਰਸ਼ਰਨ ਸਿੰਘ ਜੀ, ਸਤਿ ਸ਼੍ਰੀ ਅਕਾਲ। ਸੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੂੰਗੀ ਕਿ ਜਦ ਤੁਹਾਨੂੰ ਇਹ ਖਬਰ ਪਤਾ ਚੱਲੀ, ਤੁਹਾਡਾ ਕੀ ਰਿਐਕਸ਼ਨ ਸੀ ਅਤੇ ਇੰਨੀ ਦੂਰ ਬੈਠੇ ਤੁਹਾਨੂੰ ਕੀ ਐਪਰੀਹੈਂਸ਼ਨ ਹੋਈ ਕਿ ਐਕਚੁਅਲੀ ਹੋਇਆ ਕੀ ਹੈ?
ਜਦੋਂ ਜੀ ਉੱਥੇ ਮੈਨੂੰ ਇੱਕਦਮ 26 ਦਸੰਬਰ ਨੂੰ ਮੈਨੂੰ ਸ਼ਾਮੀ ਫੋਨ ਆਇਆ ਇੱਥੋਂ ਆਸਟ੍ਰੇਲੀਆ ਤੋਂ, ਅਤੇ ਉਸ ਟਾਈਮ ਮੈਨੂੰ ਕਿ ਇਸ ਟਾਈਮ ਕਿਸ ਤਰ੍ਹਾਂ ਫੋਨ ਆ ਸਕਦਾ ਵੀ ਇੰਨੀ ਉੱਥੇ ਰਾਤ ਆ ਆਸਟ੍ਰੇਲੀਆ ਵਿੱਚ ਮੈਨੂੰ ਇਸ ਟਾਈਮ ਫੋਨ ਆ ਰਿਹਾ। ਪਹਿਲਾਂ ਹੀ ਮਨ 'ਚ ਖਿਆਲ ਆਇਆ ਵੀ ਕੋਈ ਸੁੱਖ ਹੀ ਹੋਵੇ ਨਾ, ਪਰ ਜਦੋਂ ਮੈਨੂੰ ਉਹਨਾਂ ਦੇ ਦੋਸਤਾਂ ਦਾ ਫੋਨ ਆਇਆ ਕਿ ਇਸ ਤਰ੍ਹਾਂ ਕਿ ਮਨਜੋਤ ਦੇ 7 ਵਜੇ ਜੀ, ਅਤੇ ਜਦੋਂ 7 ਵਜੇ ਦਾ ਪਤਾ ਲੱਗੇ ਵੀ ਉਹਨਾਂ ਨੂੰ ਪੁੱਛਿਆ ਵੀ 7 ਕਿੱਥੇ ਵੱਜੀ, ਅਤੇ ਉਹਨਾਂ ਨੇ ਪਹਿਲਾਂ ਤੱਕਿਆ ਵੀ ਨਹੀਂ ਹਜੇ ਤੁਹਾਨੂੰ ਹੌਲੀ ਦੱਸਦੇ, ਉਹਨਾਂ ਨੇ ਦੱਸਿਆ ਕਿ ਇਸ ਟਾਈਮ ਉਹਦੀ MRI ਹੋ ਰਹੀ ਹੈ। ਔਰ ਦੂਸਰਾ ਉਸ ਤੋਂ ਬਾਅਦ 2 ਘੰਟੇ ਬਾਅਦ ਫਿਰ ਮੈਨੂੰ ਫੋਨ ਆਉਂਦਾ ਅਤੇ ਉਹ ਕਹਿੰਦੇ ਵੀ ਉਹਨੂੰ ICU 'ਚ ਪਾ ਦਿੱਤਾ ਗਿਆ। ਜਦੋਂ ਉਹਨਾਂ ਨੂੰ ਪੁੱਛਿਆ ਕਿ ਹੋਇਆ ਕੀ ਹੈ, ਅਤੇ ਉਹਨਾਂ ਨੇ ਦੱਸਿਆ ਵੀ ਇੱਕ ਸਵੀਮਿੰਗ ਪੂਲ 'ਚ ਡਿੱਗ ਗਿਆ ਅਤੇ ਇਹਦੇ ਸਿਰ 'ਚ 7 ਵਜੀ, ਜਿਹਦੇ ਦੀ ਰੀੜ੍ਹ ਦੀ ਹੱਡੀ 'ਤੇ ਜ਼ਿਆਦਾ 7 ਵਜੀ। ਅਤੇ ਉਸ ਟਾਈਮ ਤੁਹਾਨੂੰ ਪਤਾ ਜਦੋਂ ਇੱਕ ਮਨ ਦੇ ਵਿੱਚ ਬੱਚਾ ਇੱਕ ਛੋਟਾ ਜਿਹਨੂੰ ਅਸੀਂ ਕਿੰਨੇ ਚਾਵਾਂ ਨਾਲ ਤੋਰਿਆ, ਅਤੇ ਅੱਜ ਉਹਦੀ ਇੱਕ ਇਹ ਖਬਰ ਸੁਣ ਕੇ ਕੋਈ ਵੀ ਹੈ ਜੀ ਮਨ ਦੇ ਵਿੱਚ ਇੱਕ ਇੰਨਾ ਦਰਦ, ਇੱਕ ਨਾ ਝੱਲਣ ਯੋਗ ਦਰਦ ਸੀ ਜੀ। ਅੱਜ ਵੀ ਉਹ ਕਹਿ ਲਓ ਵੀ ਸਾਡੇ ਪਰਿਵਾਰ, ਸਾਰਾ ਪਰਿਵਾਰ ਹੀ ਸਾਡਾ ਉਸੇ ਕਹਿ ਲਓ ਸਦਮੇ 'ਚ ਫਿਰਦਾ ਵੀ ਕੀ ਬਣ ਰਿਹਾ, ਨਹੀਂ ਸੋਚਿਆ ਸੀ ਵੀ ਇਹ ਵੀ ਇੱਦਾਂ ਵੀ ਕਦੇ ਹੋ ਸਕਦਾ।
ਅਤੇ ਹੁਣ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ, ਅਤੇ ਹੁਣ ਉਹਨਾਂ ਦੀ ਕੀ ਹਾਲਤ ਹੈ?
ਹਾਲਤ ਅਜੇ ਜੀ ਬਹੁਤ, ਅਜੇ ਵੀ ਇਹਦੇ ਡਾਕਟਰਾਂ ਵੱਲੋਂ ਕੋਈ ਇੰਨੀ ਹੈ ਨਹੀਂ ਗਾ ਵੀ ਉਹਨਾਂ ਦੇ ਥੱਲੇ ਜਿਹੜਾ ਲੋਅਰ ਪੋਰਸ਼ਨ ਆ ਜੀ ਉਹਦੇ ਲੱਕ ਤੋਂ ਥੱਲੇ ਉਹਨੂੰ ਮਹਿਸੂਸ ਨਹੀਂ ਹੋ ਰਿਹਾ ਜੀ, ਉਹਦੀ ਲੱਤਾਂ ਨਹੀਂ ਕੰਮ ਕਰ ਰਹੀਆਂ, ਅਤੇ ਹਜੇ ਉਹ ਕਹਿ ਲਓ ਵੀ ਵੀਲਚੇਅਰ 'ਤੇ ਕਦੇ ਉਹਨੂੰ ਬਿਠਾਉਂਦੇ ਨੇ, ਹੋਰ ਉਹਦੇ ਹਜੇ ਕੋਈ ਉਹਨਾਂ ਨੇ ਰਿਸਪੋਂਸ ਨਹੀਂ ਕਰ ਰਿਹਾ ਜੀ ਉਹ।
ਅਤੇ ਕੁਛ ਡਾਕਟਰਸ ਨੇ ਤੁਹਾਨੂੰ ਟਾਈਮ ਫਰੇਮ ਦਿੱਤਾ ਵੀ ਕਿੰਨਾ ਕੁ ਚਿਰ ਲੱਗ ਸਕਦਾ?
ਨਹੀਂ, ਉਹਨਾਂ ਟਾਈਮ ਫਰੇਮ ਨਹੀਂ ਕਿਹਾ ਜੀ, ਉਹਨਾਂ ਨੇ ਕਿਹਾ ਵੀ ਦੇਖੋ ਅਸੀਂ ਆਪਦਾ ਵੱਲੋਂ ਇਲਾਜ ਕਰ ਰਹੇ ਹਾਂ, ਬਟ ਇਹਦੀ ਜਿਹੜੀ ਰਿਕਵਰੀ ਆ ਬਹੁਤ ਜ਼ਿਆਦਾ ਹੀ ਸਲੋ ਆ ਜੀ, ਇੰਨੀ ਛੇਤੀ ਨਹੀਂ ਕਵਰ ਕਰ ਤੱਕ, ਬਾਕੀ ਜੋ ਹੈ ਉਹ ਆਪਦਾ ਕਰ ਰਹੇ ਨੇ।
ਅਤੇ ਤੁਸੀਂ ਇੱਥੇ ਐਡੀਲੇਡ 'ਚ ਆਏ ਹੋ, ਤੁਹਾਡਾ ਕੀ ਸਪੋਰਟ ਸਿਸਟਮ ਸੀ ਤੁਸੀਂ ਜਦੋਂ ਮਨਜੋਤ ਦਾ ਐਕਸੀਡੈਂਟ ਹੋਇਆ ਅਤੇ ਉਸ ਤੋਂ ਬਾਅਦ ਉਹਨੂੰ ਕਿਹਨੇ ਦੇਖਿਆ, ਅਤੇ ਤੁਹਾਡਾ ਇੱਥੇ ਕੀ ਸਪੋਰਟ ਸਿਸਟਮ ਐਡੀਲੇਡ 'ਚ?
ਇੱਥੇ ਜੀ ਦੇਖੋ ਜਦੋਂ ਤਾਂ ਪਹਿਲਾਂ ਮੈਨੂੰ ਉੱਥੇ ਫੋਨ ਆਇਆ ਅਤੇ ਉਹਦੇ ਦੋਸਤ ਉਹਦੇ ਕੋਲ ਸੀਗੇ, ਅਤੇ ਉਸ ਤੋਂ ਦੋਸਤਾਂ ਤੋਂ ਬਾਅਦ ਜਦੋਂ ਸੈਕਿੰਡਲੀ ਸਾਡੇ ਇੱਥੇ ਮੇਰੇ ਆਪਣੇ ਸਾਡੇ ਰੈਲੇਟਿਵ ਦੇ ਵਿੱਚ ਗਗਨਦੀਪ ਸਿੰਘ ਜੀ ਹੋਏ ਨੇ ਜਿਨ੍ਹਾਂ ਨੇ ਸਾਡੀ ਬਹੁਤ ਹੈਲਪ ਕੀਤੀ ਜੀ, ਪਹਿਲੇ ਦਿਨ ਤੋਂ ਲੈ ਕੇ ਜਾਨੀ ਕਿ ਉਹ 26-27 ਤੋਂ ਲੈ ਕੇ ਹੁਣ ਤੱਕ ਵੀ ਉਹ ਸਾਡੀ ਸਾਰੇ ਉਹਦੀ ਮਨਜੋਤ ਦੀ ਜੋ ਵੀ ਇੱਥੇ ਦਾ ਹੈਗਾ ਜੀ ਉਹਦਾ ਖਾਣ ਪੀਣ ਦਾ ਮੇਰੇ ਰਹਿਣ ਦਾ ਜਿੰਨੀ ਸਪੋਰਟ ਉਹਨਾਂ ਨੇ ਕੀਤੀ ਹੈ ਮੇਰੀ ਕਿਸੇ ਨੇ ਨਹੀਂ ਕੀਤੀ ਜੀ। ਗਗਨਦੀਪ ਸਿੰਘ ਉਹਨਾਂ ਨੇ ਸਾਨੂੰ ਬਹੁਤ, ਅੱਜ ਵੀ ਉਹ ਸਾਡੀ ਕੇਅਰ ਕਰ ਰਹੇ ਨੇ, ਉਹਨਾਂ ਦੇ ਨਾਲ ਹੀ ਅਸੀਂ ਰਹਿੰਦੇ ਹਾਂ ਜੀ, ਉਹਨਾਂ ਨੇ ਮੈਨੂੰ ਰਹਿਣ ਦਿੱਤੀ ਜਗ੍ਹਾ ਅਤੇ ਉਹ ਮੇਰੀ ਸਪੋਰਟ ਕਰ ਰਹੇ ਬਸ। ਹੋਰ 2 ਮਹੀਨੇ ਉਹਨਾਂ ਨੇ ਦੇਖੇ ਸਾਰਾ ਜੀ, ਮੇਰੇ ਆਉਣ ਤੋਂ ਪਹਿਲਾਂ ਸਾਰਾ ਉਹੀ ਦੇਖਦੇ, ਹੁਣ ਵੀ ਉਹੀ ਦੇਖਦੇ ਨੇ। ਮੈਂ ਕੇਵਲ ਇੱਥੇ ਆ ਕੇ ਉਹਦੇ ਬਸ ਆਪਦਾ ਰੋਟੀ ਪਾਣੀ ਉੱਥੋਂ ਲੈ ਕੇ ਆਉਣਾ ਗਗਨਦੀਪ ਜੀ ਤੋਂ, ਅਤੇ ਨਾਲ ਪਸੀਨਾ ਬਸ ਉਹਨੂੰ ਮੈਂ ਖਵਾ ਪਿਆ ਦਿੰਦਾ ਜੀ ਬਸ ਜਿਹੜਾ ਹੈਗਾ।
ਅਤੇ ਬੱਚੇ ਦੇ ਭਵਿੱਖ ਬਾਰੇ ਹੁਣ ਤੁਸੀਂ ਕੀ ਸੋਚ ਰਹੇ ਹੋ, ਕੀ ਸੋਚ ਰਹੇ ਹੋ ਕਿ ਕੀ ਕਰਨਾ ਹੁਣ ਤੁਸੀਂ?
ਦੇਖੋ ਜੀ ਭਵਿੱਖ ਵਧੀਆ ਬਣਾਉਣ ਲਈ ਉਹਨੂੰ ਮੈਂ ਇੱਥੇ ਭੇਜਿਆ ਜੀ,
ਹਾਂਜੀ
ਲੋਨ ਚੱਕਿਆ ਬੈਂਕ ਤੋਂ ਕਿ ਚਲੋ ਕੋਈ ਗੱਲ ਨਹੀਂ ਅੱਜ ਅਸੀਂ ਔਖੇ ਹੋ ਜਾਵਾਂਗੇ ਸਾਡੇ ਬੱਚੇ ਸੌਖੇ ਹੋ ਜਾਣਗੇ, ਅਤੇ ਉੱਥੋਂ ਮੈਂ 24 ਲੱਖ ਦਾ ਲੋਨ ਚੱਕ ਕੇ ਜੀ ਅਸੀਂ ਉਹਨੂੰ ਇੱਥੇ ਭੇਜਿਆ, ਅਤੇ ਉਹਦੇ ਵਿੱਚ ਸਾਡੇ ਕੋਲ ਇੰਨੇ ਫੰਡ ਸੀ, ਸਭ ਕੋਲ ਫੰਡ ਵੀ ਸ਼ੋਅ ਕਰਨੇ ਸੀਗੇ, ਇਹਦਾ ਭੇਜਣ ਦਾ ਖਰਚਾ ਸੀਗਾ, ਪਹਿਲਾਂ ਇਹਨੇ ਯੂਨੀ ਟਰਾਈ ਕੀਤਾ ਸੀ, ਫਿਰ ਯੂਨੀ 'ਚ ਲੱਗਿਆ, ਉੱਥੇ ਇਹਨੂੰ ਜਿਹੜਾ ਵੀਜ਼ਾ ਮਿਲਿਆ ਡੀਕਨ ਯੂਨੀਵਰਸਿਟੀ ਕਰਕੇ ਮਿਲਿਆ ਸੀਗਾ, ਪਰ ਉੱਥੇ ਕਾਊਂਟਿੰਗ ਦਾ ਕੋਰਸ ਸ਼ੁਰੂ ਕੀਤਾ ਸੀ, ਕਾਊਂਟਿੰਗ ਕਹਿੰਦਾ ਵੀ ਪਾਪਾ ਮੈਂ ਨਹੀਂ ਕਰਨੀ, ਫਿਰ ਹੁਣ ਇਹ ਟ੍ਰੇਡ ਕੋਰਸ ਕਰ ਰਿਹਾ ਸੀਗਾ, ਅਤੇ ਮੈਂ ਵੀ ਇਹਨੂੰ ਕਿਹਾ ਦੇਖ ਬੇਟੇ ਵੀ ਤੇਰੀ ਇੱਕ ਤਾਂ ਪਾਪਾ ਵੀ ਇੰਨੇ ਪੈਸੇ ਹੈਗੇ ਵੀ ਇੱਥੇ ਪੈਸੇ ਇੰਨੇ ਆਪਣੇ ਤੋਂ ਆਪਾਂ ਅਫੋਰਡ ਨਹੀਂ ਕਰ ਸਕਦੇ, ਕਿਉਂਕਿ ਇੰਨਾ ਖਰਚਾ ਆਪਾਂ ਯੂਨੀ ਦਾ ਨਹੀਂ ਚੱਕ ਸਕਦੇ, ਕਿ ਬਹੁਤ ਜ਼ਿਆਦਾ ਔਰ ਇਹਦਾ ਬੈਨੀਫਿਟ ਨਹੀਂ ਹੈ, ਮੈਂ ਟ੍ਰੇਡ ਕੋਰਸ, ਹੁਣ ਇਹ ਟ੍ਰੇਡ ਕੋਰਸ ਕਾਰਪੈਂਟਰੀ ਦਾ ਕੋਰਸ ਕਰਦਾ ਸੀ, ਅਤੇ ਕਹਿੰਦਾ ਸੀ ਮੇਰੇ ਨਾਲ ਇਹਦੀ ਵੀ ਸੀ ਚਲੋ ਜਿਹੜੇ ਜੀ ਕਰਦਾ ਜੀ ਤੇਰਾ ਫਿਊਚਰ ਵਧੀਆ ਬੇਟੇ ਉਹ ਕਰੋ, ਬਸ ਉਸ ਫਿਊਚਰ ਦੇ ਨਾਲ ਕਹਿੰਦਾ ਮੈਂ ਪਾਪਾ ਸਭ ਕੁਛ ਹੋ ਜੂਗਾ ਸੈੱਟ ਕਰ ਲਊਂਗਾ, ਮੈਂ ਤੁਹਾਡੇ ਲੋਨ ਵੀ ਲਾ ਦੂੰਗਾ, ਵੀ ਉਹ ਫਿਊਚਰ ਤਾਂ ਦੇਖੋ ਜੀ ਹੁਣ ਅਸੀਂ ਬ੍ਰਾਈਟ ਫਿਊਚਰ ਲਈ ਇਹਨੂੰ ਇੱਥੇ ਭੇਜਿਆ ਜੀ, ਠੀਕ ਹੈ ਜੀ, ਪਰ ਪਤਾ ਨਹੀਂ ਸੀਗਾ ਵੀ ਆਹ ਵੀ ਇੱਕ ਕਰਮਾਂ 'ਚ ਲਿਖਿਆ ਹੋਇਆ ਰੋਗ ਇਕਦਮ ਮੂਹਰੇ ਆ ਗਿਆ ਜੀ, ਜਿਹਨੂੰ ਅਸੀਂ ਨਾ ਚੱਲਣ ਜੋਗੀ ਕਹਿ ਸਕਦੇ ਹਾਂ ਨਾ ਜੀ, ਬੱਚਾ ਇੱਕ ਜਿਹੜਾ ਭੱਜਦਾ ਡੱਟਦਾ ਸੀਗਾ ਅੱਜ ਉਹ ਮੰਜੇ 'ਤੇ ਪਿਆ ਜੀ।
ਅਤੇ ਤੁਸੀਂ ਹੁਣ ਜਿਹੜਾ ਹੁਣ ਅੱਗੇ ਕੀ ਸੋਚ ਰਹੇ, ਤੁਸੀਂ ਟ੍ਰੀਟਮੈਂਟ ਕਿੱਥੇ ਕਰਨਾ ਚਾਹੋਗੇ ਇੱਥੇ?
ਜੋ ਟ੍ਰੀਟਮੈਂਟ ਇੱਥੇ ਹੋ ਰਿਹਾ ਸਾਨੂੰ ਟ੍ਰੀਟਮੈਂਟ ਤਾਂ ਬਹੁਤ ਵਧੀਆ ਮਿਲ ਰਿਹਾ ਜੀ ਇੱਥੇ, ਜੋ ਆਸਟ੍ਰੇਲੀਆ ਦੀ ਇੱਥੇ ਗਵਰਨਮੈਂਟ ਨਾਲ ਜੋ ਇੱਥੇ ਦੇ ਜਿਹੜੇ ਹੋਸਪਿਟਲਾਈਜੇਸ਼ਨ ਆ ਉਹ ਬਹੁਤ ਵਧੀਆ ਕਰ ਰਹੇ ਨੇ ਜੀ, ਉਹ ਤੋਂ ਸਾਨੂੰ ਬਹੁਤ ਜ਼ਿਆਦਾ ਵਾ, ਪਰ ਗੱਲ ਇਹ ਕਿ ਸਾਡੇ ਕੋਲ ਜੇ ਅੱਗੇ ਇਸ ਤੋਂ ਬਾਅਦ ਕਹਿੰਦੇ ਸਾਡੇ ਕੋਲ ਫੰਡਸ ਦਾ ਕਹਿੰਦੇ ਨੇ ਵੀ ਫੰਡ ਸਾਡੇ ਕੋਲ ਉਹਨੇ ਮੇਰੇ ਕੋਲ ਨਹੀਂ ਹੈਗੇ ਕਿ ਮੈਂ ਇਹਦਾ ਗਾਂਹ ਕੁਛ ਕਰ ਸਕਾਂ ਜਾਂ ਕਿੱਦਾਂ ਵੀ ਹੈ, ਬਸ ਇਹੀ ਸੋਚਦਾ ਪਿਆ ਵੀ ਕਿਵੇਂ ਕਰਾਂ, ਸੋਚ ਤਾਂ ਇਹੀ ਹੈ ਕਿ ਇਹਦਾ ਫਿਊਚਰ ਇੱਥੇ ਠੀਕ ਆ, ਠੀਕ ਹੈ ਨਾ ਜੀ, ਮੈਂ ਅਪੀਲ ਕਰੂੰਗਾ ਸਾਰਿਆਂ ਨੂੰ ਵੀ ਇੱਥੇ ਜਿੰਨੇ ਵੀ ਹੈਗੇ ਜਿਵੇਂ ਪਹਿਲਾਂ ਹੈਲਪ ਕੀਤੀ ਆ, ਇਹਨਾਂ ਦੇ ਦੋਸਤਾਂ ਨੇ ਵੀ ਇੱਕ ਫੰਡ ਰੇਜ਼ ਕੀਤਾ ਸੀ ਜੀ, ਅਤੇ ਉਹ ਫੰਡ ਰੇਜ਼ ਦੇ ਵਿੱਚ ਵੀ ਉਹਨਾਂ ਨੇ ਬੜੀ ਹੈਲਪ ਕੀਤੀ, ਪਰ ਜਿਸ ਹਿਸਾਬ ਨਾਲ ਇਹਦੀ ਕੰਡੀਸ਼ਨ ਆ, ਇਹਦੀ ਇੱਥੇ ਚੱਲਣੀ ਆ ਆਪਾਂ ਟ੍ਰੀਟਮੈਂਟ ਚੱਲਣੀ ਆ, ਉਹ 'ਤੇ ਖਰਚਾ ਬਹੁਤ ਜ਼ਿਆਦਾ ਜੀ, ਅਤੇ ਉਸ ਲਈ ਇੰਨੇ ਫੰਡ ਨਹੀਂ ਹੈਗੇ ਵੀ ਅਸੀਂ ਇਹਨੂੰ ਵੀ ਮੈਂ ਅਫੋਰਡ ਕਰ ਸਕਾਂ, ਅਤੇ ਜੋ ਇੱਥੇ ਫੈਸਿਲਿਟੀ ਦੇਖਦਾ ਪਿਆ ਵਾਂ ਅਤੇ ਉਹਨਾਂ ਤੋਂ ਮੈਂ ਇੰਨਾ ਵੀ ਹੈ ਵੀ ਇਹ ਇਲਾਜ ਹੋਵੇ ਤਾਂ ਇੱਥੇ ਹੋਵੇ, ਠੀਕ ਹੈ ਨਾ ਜੀ, ਅਤੇ ਉਹਦੇ ਲਈ ਜੇ ਚਲੋ ਜਿੰਨੇ ਫੰਡ ਇਕੱਠੇ ਹੋਏ ਠੀਕ ਜੀ, ਅੱਗੇ ਗਾਂਹ ਵਾਸਤੇ ਜੇ ਕੋਈ ਫੰਡ ਹੁੰਦੇ ਨੇ ਠੀਕ ਹੈ ਨਾ ਜੀ, ਅਤੇ ਉਸ ਦੇ ਵਿੱਚ ਕੀ ਆ ਵੀ ਅਸੀਂ ਜਿਹੜਾ ਹੈਗਾ ਨਾ ਜੀ ਉਸ 'ਤੇ ਅਸੀਂ ਕਹਿੰਦੇ ਹਾਂ ਵੀ ਸਾਡੀ ਜਿੰਨੀ ਵੀ ਹੈ ਵੀ ਹੈਲਪ ਹੋ ਸਕੇ, ਉਹ ਅਸੀਂ ਜੇ ਹੁਣ ਤਾਂ ਹੈ ਜੇ ਗਾਂਹ ਕਦੇ ਲੋੜ ਪੈਂਦੀ ਤਾਂ ਪਲੀਜ਼ ਸਾਡੀ ਜਿਹੜੀ ਆਸਟ੍ਰੇਲੀਆ ਗੌਰਮੈਂਟ ਅਤੇ ਜਿਹੜੇ ਆਪਣੇ ਪਤੰਦ ਦੇ ਸੱਜਣ ਨੇ ਉਹ ਕੁਛ ਸਾਡੀ ਹੈਲਪ ਕਰਨ, ਤਾਂ ਜੋ ਜਿਹੜਾ ਬੱਚੇ ਦਾ ਫਿਊਚਰ ਆ ਉਹ ਮੇਰਾ ਬੱਚਾ ਜੋ ਸੋਚ ਕੇ ਜੋ ਅਸੀਂ ਸੋਚੇ ਉਹਦੇ ਬਾਰੇ ਉਹ ਪੂਰਾ ਹੋ ਸਕੇ।
ਅਤੇ ਤੁਹਾਡੀ ਫੈਮਿਲੀ 'ਚ ਕੌਣ ਕੌਣ ਆ?
ਫੈਮਿਲੀ 'ਚ ਮੇਰੀ ਵਾਈਫ ਆ ਜੀ, ਅਤੇ ਇੱਕ ਮੇਰਾ ਛੋਟਾ ਬੇਟਾ ਜੀ, ਉਹ 16 ਸਾਲਾਂ ਦਾ ਵਾ, ਉੱਥੇ ਲੁਧਿਆਣੇ ਪੜ੍ਹਦਾ ਸੀ ਉਹ ਵੀ, ਉਹਦੇ ਵੀ ਇਹੀ ਇਹ ਵੀ ਸੋਚਦਾ ਸੀ ਕਿ ਚਲੋ ਪਾਪਾ ਮੈਂ ਇੱਥੇ ਸੈੱਟ ਹੋ ਕੇ ਮੈਂ ਉਹਨੂੰ ਆਪੇ ਬੁਲਾ ਲਊਂਗਾ, ਤੁਸੀਂ ਉਹਦੀ ਫਿਕਰ ਨਾ ਕਰੋ, ਵੀ ਆਪਾਂ ਉਹਨੂੰ ਪਹਿਲਾਂ ਤੁਸੀਂ ਬਹੁਤ ਪੈਸੇ ਆਪਾਂ ਲੋਨ 'ਤੇ ਚੱਕੇ ਨੇ ਵੀ ਗਾਂਹ ਮੈਂ ਸੋਚੂੰਗਾ ਜੀ, ਪਹਿਲਾਂ ਮੈਂ ਆਪੇ ਕਰੂੰਗਾ, ਪਰ ਪਤਾ ਨਹੀਂ ਸੀਗਾ ਕਿ ਆਪ ਹੀ ਇਹਨੇ ਦੇਖੋ ਅਤੇ ਇੰਨਾ ਸੋਚਣ ਦੇ ਬਾਵਜੂਦ ਆਹ ਬੱਚਾ ਮੰਜੇ 'ਤੇ ਪਿਆ ਜੀ।
ਅਤੇ ਜਦੋਂ ਇਹਦੇ ਜਿਹੜੇ ਉਹਦੇ ਫਰੈਂਡ ਸੀਗੇ ਜੀ ਜਦੋਂ ਇਹ ਆਏ ਸੀ ਮੈਲਬਰਨ ਤੋਂ,
ਅਤੇ
ਉਹ ਫਰੈਂਡਸ ਹੁਣ ਇਨ ਟੱਚ ਹੈ ਬੱਚੇ ਨਾਲ?
ਹਾਂਜੀ ਇਨ ਟੱਚ 'ਚ ਹੈਗੇ ਨੇ ਜੀ, ਕਦੇ ਉਹ ਵੀਕਐਂਡ 'ਤੇ ਜਾਣ ਤਾਂ 15 ਦਿਨ ਉਹਨੂੰ ਆ ਕੇ ਮਿਲ ਜਾਂਦੇ ਨੇ ਜਾਂ ਫੋਨ 'ਤੇ ਕਦੇ ਗੱਲ ਕਰ ਲੈਂਦੇ ਨੇ, ਜਿੰਨਾ ਕੁ ਦੋਸਤਾਂ 'ਚ ਸਾਰਾ ਰਹਿੰਦਾ, ਕਿਉਂਕਿ ਹੁਣ ਤਾਂ ਦੇਖੋ ਜੀ ਜਿੰਨੇ 2 ਸਾਲ ਹੋ ਗਏ ਉਹਨਾਂ ਨਾਲ ਜਿੰਨਾ ਮਿਕਸਅਪ ਰਹਿੰਦਾ ਸੀ, ਠੀਕ ਹੈ ਨਾ ਜੀ, ਉਹ ਤਾਂ ਇੱਕ ਪਰਿਵਾਰ ਤਾਂ ਉਹ ਬਣ ਜਾਂਦਾ 2 ਸਾਲਾਂ ਦੇ ਵਿੱਚ, ਉਹਨਾਂ ਨਾਲ ਰਹਿਣਾ ਖਾਣਾ ਪੀਣਾ ਜਿਵੇਂ ਵੀ ਹੈ ਉਹ ਸਾਰਾ ਕੁਛ ਕਹਿ ਲਓ ਜੀ ਉਹਨਾਂ ਦਾ ਇੱਕ ਪਰਿਵਾਰ ਬਣਿਆ, ਤਾਂ ਪਰਿਵਾਰ ਆਪੋ ਆਪਣੇ ਵਿੱਚ ਦੋਨੋਂ ਜਾਣੇ ਆਪਸ ਵਿੱਚ ਗੱਲਾਂ ਕਰਦੇ ਨੇ ਜੀ।
ਅਤੇ ਇਹਦੇ ਵੈਸੇ ਬਚਪਨ ਤੋਂ ਕੀ ਸ਼ੌਕ ਸੀ ਮਨਜੋਤ ਦੇ, ਅਤੇ ਕੀ ਸੋਚ ਕੇ ਆਇਆ ਸੀ, ਅਤੇ ਵਟ ਵਰ ਹਿਸ ਡ੍ਰੀਮਸ?
ਡ੍ਰੀਮ ਇਹਦੇ ਕਹਿ ਲਓ ਜੀ ਬਹੁਤ ਸੀਗੇ ਜੀ, ਹੁਣ ਵੀ ਕਹਿੰਦਾ ਰਹਿੰਦਾ ਵੀ ਨਹੀਂ ਪਾਪਾ ਵੀ ਮੈਂ ਇੱਧਰ ਕਿਤੇ, ਬਸ ਉਹਦੀ ਬਸ ਇਹੀ ਖੁਆਇਸ਼ ਹੈ ਕਿ ਮੈਂ ਖੜ੍ਹਾ ਹੋਣਾ ਪਾਪਾ, ਮੈਂ ਖੜ੍ਹਾ ਹੋਣਾ ਪਾਪਾ, ਵੀ ਸਹੀ ਮੈਂ ਇੱਥੇ ਉਹਦੇ ਦੋਸਤਾਂ ਤੋਂ ਸੁਣਦਾ ਰਹਿੰਦਾ ਸੀ ਕਿ 18-18 ਘੰਟੇ ਕੰਮ ਕਰਦਾ ਸੀ ਜੀ, ਵੀ ਪਾਪਾ ਦਾ ਮੈਂ ਲੋਨ ਲਾਉਣਾ ਵਾ, ਮੈਂ ਉੱਥੇ ਮੰਮ ਪਾਪਾ ਛੋਟੇ ਦਾ ਖਿਆਲ ਰੱਖਣਾ ਵਾ, ਬਹੁਤ ਜ਼ਿਆਦਾ ਉਹਦੇ ਡ੍ਰੀਮ ਬਹੁਤ ਵੱਡੇ ਸੀਗੇ ਜੀ, ਮੈਂ ਆਪਾਂ ਇੱਦਾਂ ਕਰਾਂਗੇ ਪਾਪਾ, ਪਾਪਾ ਇੱਥੇ ਤੁਹਾਨੂੰ ਵੀ ਮੈਂ ਬੁਲਾ ਲਊਂਗਾ, ਮੰਮਾ ਨੂੰ ਵੀ ਬੁਲਾ ਲਊਂਗਾ, ਅਤੇ ਬਸ ਇਹੀ ਕਰਕੇ ਮਿਹਨਤ ਬਹੁਤ ਕਰਦਾ ਸੀਗਾ, ਵੀ ਇੰਨੀ ਮੈਂ ਇਹਨੂੰ ਕਹਿਣਾ ਵੀ ਨਾ ਬੇਟੇ ਇੰਨੀ ਮਿਹਨਤ ਨਾ ਕਰੇਗਾ, ਥੋੜ੍ਹਾ ਆਰਾਮ ਵੀ ਕਰ ਲੈਗਾ, ਪਤਾ ਨਹੀਂ ਜੀ ਇੰਨੀ ਮਿਹਨਤ ਕਰਦੇ ਮੇਰੀ ਹੀ ਨਜ਼ਰ ਲੱਗੀ, ਅੱਜ ਦੇਖੋ ਫਿਰ ਪਤਾ ਨਹੀਂ ਕਿੱਦਾਂ ਹੋਇਆ ਅੱਜ ਵਿਚਾਰਾ ਜਿੰਨੀ ਮਿਹਨਤ ਕਰਦਾ ਅੱਜ ਮੰਜੇ 'ਤੇ ਪਿਆ, ਬਸ ਡ੍ਰੀਮ ਬਹੁਤ ਵੱਡੇ ਸੀ ਉਹਦੇ, ਬਹੁਤ ਵੱਡੇ ਖਿਆਲ ਰੱਖੇ ਮੈਂ ਇੱਦਾਂ ਕਰਨਾ, ਮੈਂ ਇੱਥੇ ਸੈੱਟ ਹੋਣਾ, ਮੈਂ PR ਲੈਣੀ ਆਪਾਂ, ਫਿਰ ਆਪਾਂ ਸਾਰੇ ਸੈੱਟ ਹੋ ਜਾਵਾਂਗੇ, ਬਸ ਆਹ ਡ੍ਰੀਮ ਨੇ ਜੀ ਉਹਦੇ।
ਅਤੇ ਤੁਸੀਂ ਪੰਜਾਬ ਤੋਂ ਕਿੱਥੋਂ ਜੀ, ਅਤੇ ਤੁਸੀਂ ਕੀ ਕੰਮ ਕਰਦੇ?
ਮੈਂ ਲੁਧਿਆਣੇ ਹਾਂ ਜੀ, ਮੈਂ ਲੁਧਿਆਣੇ ਤੋਂ ਬਿਲੋਂਗ ਕਰਦਾ ਜੀ, ਅਤੇ ਮੇਰੇ ਪਿੱਛੇ ਇੱਕ ਸਾਡਾ ਛੋਟਾ ਜਿਹਾ ਮੇਰੀ ਵਰਕਸ਼ਾਪ ਆ ਜੀ, ਉੱਥੇ ਮੈਂ ਕੰਮ ਕਰਦਾ, ਜਾਣੀ ਕਿ ਥੋੜ੍ਹਾ ਜਿਹਾ ਸਪੇਅਰ ਪਾਰਟ ਉਹਨੂੰ ਡਿਵੈਲਪ ਕਰਦਾ ਜੀ, ਬਸ ਉਹਦੀ ਅਸੀਂ ਕਰਦੇ ਹਾਂ ਜੀ, ਮੈਨੂਫੈਕਚਰਿੰਗ ਕਰਦੇ ਹਾਂ।
ਠੀਕ ਹੈ, ਅਤੇ ਕਮਿਊਨਿਟੀ ਵੱਲੋਂ ਤੁਹਾਨੂੰ ਇੱਥੇ ਹੈਲਪ ਕਿੱਦਾਂ ਮਿਲ ਰਹੇ ਨੇ?
ਇੱਥੇ ਦੀ ਕਮਿਊਨਿਟੀ ਵੱਲੋਂ ਸਾਨੂੰ ਜਿਹੜੀ ਕਿ ਹੈਲਪ ਬਹੁਤ ਜ਼ਿਆਦਾ, ਜਿਹਨੇ ਕਿ ਜਿਹੜੇ ਉਹਨਾਂ ਨੇ ਫੰਡ ਰੇਜ਼ ਕੀਤੇ ਜਾਂ ਹੋਰ ਨੂੰ ਵੀ ਆਉਂਦੇ ਆ, ਪਰ ਸਭ ਨਾਲੋਂ ਵੱਡੀ ਤਾਂ ਚਲੋ ਮੇਰੀ ਜਿਹੜੀ ਹੈਲਪ ਆ ਜੀ, ਜੇ ਕਮਿਊਨਿਟੀ ਲਾਈਏ ਸਾਨੂੰ ਸਭ ਨਾਲੋਂ ਵੱਡੀ ਤਾਂ ਹੈਲਪ ਸਾਡੇ ਆਪਣੇ ਜਿਹੜੇ ਗਗਨਦੀਪ ਸਿੰਘ ਉਹਨਾਂ ਨੇ ਕੀਤੀ ਆ। ਠੀਕ ਆ, ਉਹਨਾਂ ਦੀ ਬਦੌਲਤ ਮੈਂ, ਉਹਨਾਂ ਨੇ ਇੰਨੇ ਐਫਰਟ ਕੀਤੇ ਮੈਂ ਇੱਥੇ ਪਹੁੰਚ ਪਾਇਆ। ਉਹਨਾਂ ਨੇ ਇੱਥੋਂ ਦੇ MP ਨੂੰ ਕਹਿ ਕੇ ਤਾਨਾ ਜੀ ਨੂੰ, ਉਹਨਾਂ ਤੋਂ ਮੈਨੂੰ ਇੱਕ ਲੈਟਰ ਲੈ ਕੇ ਦਿੱਤੀ ਜਿਹਦੇ ਨਾਲ ਮੈਨੂੰ ਇੱਥੇ ਇੱਕ ਵੀਜ਼ਾ ਲੱਗਣ ਦੇ ਵਿੱਚ ਸਹਾਇਤਾ ਮਿਲੀ। ਕਹਿੰਦੇ ਪਹਿਲਾਂ ਮੈਨੂੰ ਵੀਜ਼ਾ ਵੀ ਨਹੀਂ ਮਿਲਦਾ ਸੀਗਾ, ਬੜੇ ਐਫਰਟ ਕੀਤੇ ਇੱਥੇ ਦੇ ਕਈਆਂ ਨਾਲ ਗੱਲ ਕਰਕੇ, ਪਰ ਮੇਰੀ ਜਿਹੜੀ ਉੱਥੋਂ ਬਣਨਾ ਨਹੀਂ ਪਿਆ ਸੀਗਾ। ਫਿਰ ਇਹਨਾਂ ਨੇ, ਗਗਨਦੀਪ ਸਿੰਘ ਉਹਨਾਂ ਨੇ ਹੈਲਪ ਇੱਥੋਂ ਐਫਰਟ ਕਰਕੇ, ਇਹਨਾਂ ਦੇ ਰਿਲੇਸ਼ਨ ਹੋਣ ਕਰਕੇ ਇੱਥੇ ਜਿਹੜੇ ਇੱਥੋਂ ਦੇ MP ਨੇ ਉਹਨਾਂ ਨੂੰ ਕਹਿ ਕੇ ਮੈਨੂੰ ਲੈਟਰ ਦਵਾਈ, ਤਾਂ ਮੈਥੋਂ ਇੱਥੇ ਆ ਗਿਆ। ਅਤੇ ਇਹਨਾਂ ਦੀ ਸਪੋਰਟ ਨਾਲ ਹੀ ਮੈਂ ਅੱਜ ਮੈਂ ਇੱਥੇ ਰਹਿ ਰਿਹਾ ਜੀ, ਨਹੀਂ ਤਾਂ ਮੇਰਾ ਇੱਥੇ ਹੋਰ ਕੋਈ ਨਹੀਂ ਹੈਗਾ ਜੀ, ਬਸ ਇਹਨਾਂ ਦੀ ਮੈਂ ਹੈਲਪ ਆ ਮੈਨੂੰ ਜਿੰਨੀ ਵੀ ਹੈ। ਸੋ ਮੇਰੀ ਇੰਨੀ ਜ਼ਿਆਦਾ ਕਰਦੇ ਪਏ, ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਵੀ ਜਿਹਨਾਂ ਨੇ ਮੇਰੀ ਇੰਨੀ ਹੈਲਪ ਕੀਤੀ ਜੀ।
ਅਤੇ ਆਖਿਰ 'ਚ ਤੁਹਾਨੂੰ ਇਹ ਪੁੱਛਣਾ ਚਾਹੂੰਗਾ, ਤੁਹਾਨੂੰ ਚਾਹਵਾਂਗੀ ਕਿ ਤੁਹਾਨੂੰ ਕੀ ਲੱਗਦਾ ਕਿੰਨਾ ਟਾਈਮ ਲੱਗ ਸਕਦਾ, ਅਤੇ ਕੀ ਡਾਕਟਰਸ ਕੀ ਕਹਿ ਰਹੇ ਹਨ, ਤੁਹਾਨੂੰ ਕੀ ਲੱਗ ਰਿਹਾ ਟਾਈਮ?
ਇਹਦੀ ਜੋ ਇੱਥੇ ਹੋਸਪਿਟਲ ਵਿੱਚ ਜੋ ਲਿਖਿਆ ਹੋਇਆ ਇਹਦੀ ਫਾਈਲ ਦੇ ਉੱਤੇ, ਇਹਦੀ ਡਿਸਚਾਰਜ ਤਾਂ ਲਿਖਿਆ ਹੋਇਆ ਜੀ ਵੀ ਇਹਦੇ ਨੂੰ 1 ਮਹੀਨਾ ਰੱਖਾਂਗੇ ਅਸੀਂ ਜੀ। ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਜਾਣੀ ਕਿ ਉਹ ਕਹਿੰਦੇ ਨੇ ਵੀ ਦੇਖੋ ਤੁਸੀਂ ਇਹਦਾ ਵੀ ਕਿਵੇਂ ਤੁਸੀਂ ਟ੍ਰੀਟਮੈਂਟ ਕਰ ਸਕਦੇ ਹੋ, ਜੇ ਇੱਥੇ ਕਰਾਉਣਾ ਜਾਂ ਤੁਸੀਂ ਇੰਡੀਆ ਕਰਾਉਣਾ, ਮੈਨੂੰ ਪੁੱਛ ਰਹੇ ਨੇ। ਹਜੇ ਮੇਰਾ ਕੋਈ ਵੀ ਡਿਸੀਜਨ ਨਹੀਂ ਹੋ ਰਿਹਾ, ਕਿਉਂਕਿ ਮੈਂ ਇੱਥੇ ਜਿਹੜੀ ਇਹਦੀ ਨੂੰ ਮਿਲ ਰਹੀ ਹੈ ਫੈਸਿਲਿਟੀ ਉਹਨੂੰ ਦੇਖਦੇ ਕਹਿੰਦਾ ਜੋ ਜਿੰਨੀ ਦੇਰ ਇੱਥੇ ਇਲਾਜ ਹੋ ਰਿਹਾ, ਪਰ ਜਿਹੜਾ ਅੱਗੇ ਦਾ ਜੋ ਸੋਚਿਆ ਵੀ ਇਹ ਕਿਵੇਂ ਇਹਨੂੰ ਉੱਥੇ ਹੈਂਡਲ ਕਰਨਾ, ਵੀ ਕਿਵੇਂ ਉੱਥੇ ਇਹਦੇ ਲਿਜਾਣ ਦਾ, ਇਹਦੇ ਉੱਥੇ ਰੱਖਣ ਦਾ, ਕਿੱਥੋਂ ਇਲਾਜ ਕਰਾਉਣਾ, ਉਹਦੇ ਲਈ ਸਾਰਾ ਕੁਛ ਅਜੇ ਤੱਕ ਮੇਰੇ ਦਿਮਾਗ 'ਚ ਇਹੀ ਆ ਰਿਹਾ ਵੀ ਉਹਦੇ ਫੰਡ ਕਿੱਥੋਂ ਹੋਣਗੇ, ਉੱਥੋਂ ਕਿਵੇਂ ਉਹਨੂੰ ਇੱਥੇ ਲੈ ਕੇ ਜਾਣਾ, ਕਿਵੇਂ ਕਰਨਾ। ਹਜੇ ਤੱਕ ਉਹ ਜਾਣੀ ਕਿ ਉਸੇ ਓਰੀਜਨ 'ਚ ਫਿਰਦਾ, ਸਮਝ ਨਹੀਂ ਆ ਰਿਹਾ ਵੀ ਕਿਵੇਂ ਕਰਾਂ। ਵੀ ਇਹੀ ਕਹਿ ਰਿਹਾ ਜਿੰਨੀ ਦੇਰ ਇੱਥੇ ਵਧੀਆ ਇਲਾਜ ਹੋ ਰਿਹਾ ਤਾਂ ਹੋਵੇ ਤਾਂ ਹੋ। ਤਾਂ ਦੇਖੋ ਜੀ, ਉਮੀਦ ਤਾਂ ਹਰ ਮਾਂ ਬਾਪ ਨੂੰ ਹੁੰਦੀ ਹੈ ਕਿ ਉਹਦਾ ਬੱਚਾ ਖੇਡੇ, ਹੈ ਨਾ ਜੀ। ਬਸ ਇਹੀ ਬੇਨਤੀ ਆ ਵੀ ਸਾਰੀ ਸੰਗਤ ਅੱਗੇ ਵੀ, ਸਾਰੇ ਅੱਗੇ ਵੀ ਉਹਦੇ ਲਈ ਅਰਦਾਸ ਕਰੋ ਕਿ ਉਹਨਾਂ ਦੇ ਪੈਰਾਂ 'ਤੇ ਖੜਾ ਹੋ ਜਾਵੇ, ਬਸ। ਹਾਂਜੀ,
ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਜੀ, ਧੰਨਵਾਦ ਜੀ।
ਥੈਂਕ ਯੂ ਜੀ। ਹੁਣ ਅਸੀਂ ਗੱਲ ਕਰਾਂਗੇ ਜੀ ਗਗਨਦੀਪ ਸਿੰਘ ਜੀ ਦੇ ਨਾਲ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮਨਜੋਤ ਨੂੰ ਹੈਂਡਲ ਕੀਤਾ, ਅਤੇ ਉਹ ਉਹਦੇ ਨਾਲ ਸੀ ਪਹਿਲੇ ਦਿਨ ਤੋਂ ਜਦੋਂ ਬੱਚੇ ਦਾ, ਮੁੰਡੇ ਦਾ ਐਕਸੀਡੈਂਟ ਹੋਇਆ। ਅਤੇ ਗਗਨਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਆਪਾਂ ਸਾਰੇ ਇੱਥੇ ਮਾਈਗ੍ਰੈਂਟ ਆਏ ਹਾਂ, ਮੈਂ ਵੀ ਅਤੇ ਜਿੰਨੇ ਵੀ ਆਪਾਂ ਇੰਡੀਆ ਨੂੰ ਜਾਂ ਹੋਰ ਕਿਸੇ ਵੀ ਕੰਟਰੀ ਨੂੰ ਬਿਲੋਂਗ ਕਰਦੇ ਹਾਂ। ਸੋ ਆਪਾਂ ਇੱਥੇ ਹਮੇਸ਼ਾ ਆਪਣੇ ਵਧੀਆ ਭਵਿੱਖ ਲਈ ਆਉਂਦੇ ਹਾਂ, ਅਤੇ ਕਦੇ ਸੋਚਦੇ ਨਹੀਂ ਕਿ ਸਾਡੇ ਨਾਲ ਕੋਈ ਮਨਹਾਨੀ ਘਟਨਾ ਵੀ ਵਾਪਰ ਜੂਗੀ। ਅਤੇ ਜਦੋਂ ਇਹੋ ਜਿਹਾ ਕੁਛ ਹੁੰਦਾ ਤਾਂ ਬਹੁਤ ਹੀ ਜ਼ਿਆਦਾ ਸ਼ੌਕਿੰਗ ਲੱਗਦਾ। ਅਤੇ ਇਹੀ ਭਾਣਾ ਮਨਜੋਤ ਨਾਲ ਵਰਤਿਆ। ਖੈਰ, ਜਦੋਂ ਦਾ ਮਨਜੋਤ ਆਇਆ ਹੋਇਆ ਸੀ, ਮੇਰੀ ਮੁਲਾਕਾਤ ਨਹੀਂ ਹੋਈ ਸੀ ਉਹਦੀ ਆਸਟ੍ਰੇਲੀਆ 'ਚ, ਨਾ ਹੀ ਮੇਰੀ ਉਹਦੇ ਨਾਲ ਗੱਲ ਹੋਈ ਸੀ। ਬਾਈ ਜੀ ਹੁਣਾਂ ਨਾਲ, ਗੁਰਸ਼ਰਨ ਹੁਣਾਂ ਨਾਲ ਮੇਰੀ ਗੱਲਬਾਤ ਜਦੋਂ ਇੰਡੀਆ ਜਾਂਦਾ ਸੀ ਸਾਡੀ ਮੁਲਾਕਾਤ ਹੁੰਦੀ ਸੀ। ਅਤੇ ਘੱਟ ਇਹਨਾਂ ਦਾ ਫੋਨ ਆਇਆ ਅਤੇ ਮੈਨੂੰ ਲੱਗਿਆ, ਮਨ 'ਚ ਲੱਗੀ ਗੱਲ ਆਈ ਕਿ ਕੋਈ ਸੁੱਖ ਨਹੀਂ ਲੱਗਦੀ। ਅਤੇ ਨੈਕਸਟ ਡੇ ਜਦੋਂ ਸਾਡੀ ਗੱਲ ਹੋਈ ਤਾਂ ਇਹਨਾਂ ਨੇ ਦੱਸਿਆ ਕਿ ਮਨਜੋਤ ਨਾਲ ਇਹ ਹਾਦਸਾ ਵਾਪਰਿਆ। ਉਸ ਪ੍ਰੋਬਲੀ ਨੈਕਸਟ ਡੇ ਮੈਂ ਹੋਸਪਿਟਲ ਗਿਆ, ਇਹਦੇ ਫਰੈਂਡਸ ਇਹਦੇ ਨਾਲ ਸੀ, ਉਹਨਾਂ ਨੇ ਕਾਫੀ ਮਦਦ ਕੀਤੀ। ਇੱਕ ਅੱਧਾ ਫਰੈਂਡ ਇੱਥੋਂ ਐਡਲੇਟ ਤੋਂ ਵੀ ਸੀ, ਉਹ ਵੀ ਆਉਂਦੇ ਰਹੇ ਇਹਦੇ ਨਾਲ ਮਿਲਣ। ਹੋਰ ਵੀ ਜਦੋਂ ਆਪਣੀ ਕਮਿਊਨਿਟੀ 'ਚ ਪਤਾ ਲੱਗਿਆ, ਨਰਸਿਸ, ਡਾਕਟਰਸ, ਜਿੰਨੇ ਵੀ ਰੋਇਲ ਐਡਲ ਹੋਸਪਿਟਲ ਸੀ, ਸਭ ਨੇ ਹੀ ਮਨਜੋਤ ਦਾ ਹਾਲ ਚਾਲ ਪੁੱਛਿਆ, ਉਹਦਾ ਹਾਲ ਚਾਲ ਪੁੱਛਣ ਆਉਂਦੇ ਰਹੇ। ਪਰ ਕਾਫੀ ਟਫ ਟਾਈਮ ਸੀ ਮਨਜੋਤ ਲਈ ਵੀ, ਪਰ ਹੀ ਗੋਟ ਥਰੂ ਇਟ। ਸੋ ਇੱਕ ਵਾਰੀ ਮੈਂ ਵੀ ਸ਼ਲਾਘਾ ਕਰੂੰਗਾ, ਗੁਰਸਿੱਖ ਮੁੰਡਾ ਸੀ, ਇਹਨੇ ਬਹੁਤ ਜ਼ਿਆਦਾ ਹਿੰਮਤ ਰੱਖੀ ਅਤੇ ਮੈਂ ਇਹਦੇ ਚਿਹਰੇ 'ਤੇ ਕਦੇ ਵੀ ਨਿਰਾਸ਼ਾ ਨਹੀਂ ਦੇਖੀ ਸੀ, ਅਤੇ ਉਹ ਹਿੰਮਤ ਹੀ ਇਹਨੂੰ ਹੁਣ ਇੱਥੇ ਤੱਕ ਲੈ ਕੇ ਆਈ ਹੈ। ਸੋ ਅਪਾਰਟ ਫਰੋਮ ਦੈਟ, ਹੋਰ ਕਮਿਊਨਿਟੀ ਮੈਂਬਰ, ਹੋਰ ਬਾਈ ਜੀ ਦੇ ਫਰੈਂਡਸ ਨੇ ਬਹੁਤ ਮਦਦ ਕੀਤੀ। ਇਹਦਾ ਵੀਜ਼ਾ ਬਾਈ ਦਾ ਫਾਈਲ ਕੀਤਾ ਸੀ ਗੁਰਸ਼ਰਨ ਜੀ ਦਾ, ਅਤੇ ਇੱਥੇ ਪਹੁੰਚੇ ਦਿਨ ਇੱਥੋਂ ਦਾ ਪ੍ਰਸ਼ਾਸਨ ਜਿਹਦੇ ਵਿੱਚ ਡਾਨਾ ਵਾਟਲੀ ਨੇ ਸਾਨੂੰ ਐਗਜ਼ੰਪਸ਼ਨ ਲੈਟਰ ਲੈ ਕੇ ਦੇਣ 'ਚ ਕਾਫੀ ਹੈਲਪ ਕੀਤੀ। ਸਟੀਵ ਜੋਰਜੋਨਸ, ਫੈਡਰਲ ਮੈਂਬਰ, ਇਹਨਾਂ ਸਾਰਿਆਂ ਨੇ ਐਪਲੀਕੇਸ਼ਨ ਐਸਕਲੇਟ ਕਰਵਾਈ ਮਾਈਗ੍ਰੇਸ਼ਨ ਡਿਪਾਰਟਮੈਂਟ 'ਚ, ਅਤੇ ਜਿਹਦੇ ਕਰਕੇ ਇਹਨਾਂ ਦਾ ਵੀਜ਼ਾ ਲੱਗਿਆ ਅਤੇ ਇੱਥੇ ਪਹੁੰਚੇ। ਸੋ ਸਾਡੀ ਤਾਂ ਇਹੀ ਹਾਸ ਆ ਕਿ ਜਿਵੇਂ ਬੱਚਾ ਆਪਣੇ ਪੈਰਾਂ 'ਤੇ ਚੱਲ ਕੇ ਆਇਆ ਸੀ, ਪੈਰਾਂ 'ਤੇ ਚੱਲ ਕੇ ਜਲਦੀ ਤੋਂ ਜਲਦੀ ਇੱਥੋਂ ਜਾਵੇ। ਅਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਲਈ ਮਨਜੋਤ ਲਈ ਦੁਆ ਕਰਨ ਕਿ ਉਹ ਆਪਣੇ ਪੈਰਾਂ 'ਤੇ ਖੜਾ ਹੋਵੇ ਅਤੇ ਇੱਥੇ ਇੱਥੇ ਹੀ ਆਪਣਾ ਭਵਿੱਖ ਬਣਾਵੇ।
ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ।
ਥੈਂਕ ਯੂ।